ਤੁਸੀਂ ਹੋ SBS ਪੰਜਾਬੀ ਦੇ ਨਾਲ।
You with SBS Radio।
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ, ਜੋ ਕਿ ਮੁਸਲਿਮ ਧਰਮ ਵਿੱਚ ਸਭ ਤੋਂ ਪਵਿੱਤਰ ਮਹੀਨਾ ਹੈ, ਜਿਸ ਤੋਂ ਬਾਅਦ ਈਦ ਮਨਾਈ ਜਾਂਦੀ ਹੈ। ਤੇ ਜ਼ਿਕਰਯੋਗ ਹੈ ਕਿ ਲਗਭਗ 8 ਲੱਖ ਮੁਸਲਿਮ ਲੋਕ ਆਸਟ੍ਰੇਲੀਆ 'ਚ ਰਹਿੰਦੇ ਨੇ। ਇੱਕ ਦੂਜੇ ਦੇ ਧਰਮ ਅਤੇ ਸੱਭਿਆਚਾਰ ਨੂੰ ਸਮਝਣਾ ਅਤੇ ਉਸ ਦੀ ਕਦਰ ਕਰਨਾ ਆਸਟ੍ਰੇਲੀਆ ਦੇ ਬਹੁਤ ਸੱਭਿਆਚਾਰਕ ਸਮਾਜ ਦਾ ਇੱਕ ਬੁਨਿਆਦੀ ਪਹਿਲੂ ਹੈ। ਆਓ ਜਾਣਦੇ ਹਾਂ ਕਿ ਸਾਡੇ ਮੁਸਲਿਮ ਸਾਥੀਆਂ, ਦੋਸਤਾਂ ਜਾਂ ਗੁਆਂਢੀਆਂ ਲਈ ਇਹ ਤਿਉਹਾਰ ਕਿੰਨਾ ਮਹੱਤਵਪੂਰਨ ਹੈ ਤੇ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦੇ ਮੁਸਲਿਮ ਇਸ ਨੂੰ ਕਿਵੇਂ ਮਨਾਉਂਦੇ ਨੇ। ਇਸ ਮੁਤਲਕ ਜਾਣਕਾਰੀ ਲਈ ਸਾਡੇ ਨਾਲ ਸਾਂਝ ਪਾਈ ਹੈ ਸੈਮੀ ਨਾਜ਼ ਹੋਰਾਂ ਨੇ। ਆਓ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਪ੍ਰੋਗਰਾਮ 'ਚ ਨਿੱਘਾ ਸਵਾਗਤ ਸੈਮੀ ਐਂਡ ਨਾਜ਼। ਕੋਈ ਗੱਲ ਨੀ, ਤੇ ਫਿਰ ਮਨਾ ਕਿਵੇਂ ਰਹੇ ਹੋ ਰਮਜ਼ਾਨ ਦਾ ਮਹੀਨਾ?
ਬਸ ਰੋਜ਼ਾ ਰੱਖ ਲਈਦਾ, ਬੜੀ ਜਲਦੀ ਇਹ ਰਮਜ਼ਾਨ ਦਾ ਮਹੀਨਾ ਸਾਡੇ ਹੱਥੋਂ ਛੁੱਟ ਜਾਂਦਾ, ਚਲਿਆ ਜਾਂਦਾ, ਤੇ ਬਸ ਅੱਜ ਲਾਸਟ ਪਾਰਟ ਚੱਲ ਰਿਹਾ ਰਮਜ਼ਾਨ ਦਾ। ਬਹੁਤ ਅੱਛਾ ਲੱਗ ਰਿਹਾ, ਪਰਿਵਾਰ ਇਕੱਠਾ ਰੋਜ਼ੇ ਰੱਖ ਰਿਹਾ, ਬੱਚੇ ਵੀ ਰੱਖ ਰਹੇ ਆ
ਜੀ। ਤੇ ਜਿਵੇਂ ਕਿ ਆਪਣੀ ਗੱਲਬਾਤ ਤੋਂ ਪਹਿਲਾਂ ਤੁਸੀਂ ਦੱਸਿਆ ਸੀ ਕਿ ਆਸਟ੍ਰੇਲੀਆ 'ਚ ਰਹਿੰਦੇ ਪਾਕਿਸਤਾਨ ਤੇ ਭਾਰਤ ਯਾਨੀ ਕਿ ਸਰਹੱਦ ਦੇ ਦੋਵੇਂ ਪਾਸਿਆਂ ਦੇ ਪੰਜਾਬੀ ਇਕੱਠੇ ਹੋ ਕੇ ਇੱਥੇ ਈਦ ਮਨਾਉਂਦੇ ਨੇ, ਤੇ ਫਿਰ ਕੀ ਕੁਝ ਕਰਦੇ ਹੋ ਇਕੱਠਿਆਂ ਹੋ ਕੇ?
ਅਸੀਂ ਈਦ ਦੇ ਦਿਹਾੜੇ ਵੀ ਇਕੱਠੇ ਹੁੰਦੇ ਹਾਂ, ਰੋਜ਼ਾ ਖੁੱਲਣ ਦੇ ਟਾਈਮ ਵੀ ਇਕੱਠੇ ਹੁੰਦੇ ਹਾਂ, ਸ਼ਾਮਾਂ ਨੂੰ ਕਾਫੀ ਇੱਕ ਦੂਜੇ ਨਾਲ ਆਪਣੇ ਫੈਮਿਲੀਜ਼ ਦੇ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ, ਇਸਲਾਮ ਦੇ ਮੁਤਲਕ ਗੱਲਾਂ ਕਰਦੇ ਹਾਂ, ਈਦ ਇਕੱਠੇ ਹੋ ਕੇ ਮਨਾਉਂਦੇ ਹਾਂ। ਔਰ ਜਦ ਅਸੀਂ ਇਕੱਠੇ ਹੁੰਦੇ ਹਾਂ ਫਿਰ ਉਹ ਈਦ ਦਾ ਤਿਉਹਾਰ ਹੀ ਇਕੱਠੇ ਹੋਣਾ ਹੈ, ਦਿਲਾਂ ਤੋਂ ਮੈਲ ਮਿਟਾ ਕੇ ਇੱਕ ਦੂਜੇ ਨਾਲ ਮਿਲਣਾ ਔਰ ਖੁਸ਼ੀਆਂ ਮਨਾਉਣੀਆਂ, ਜਿਹਨੂੰ ਈਦ ਕਿਹਾ ਜਾਂਦਾ। ਸੋ ਅਸੀਂ ਉਸੇ ਤਰ੍ਹਾਂ ਈਦ ਮਨਾਉਂਦੇ ਹਾਂ ਇੱਥੇ ਵੀ, ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਵੀ, ਸੇਮ ਉਸੇ ਤਰ੍ਹਾਂ ਜਿੱਦਾਂ ਅਸੀਂ ਆਪਣੇ ਮੁਲਕਾਂ ਵਿੱਚ ਬੈਠ ਕੇ ਮਨਾਉਂਦੇ ਹਾਂ
ਜੀ। ਤੇ ਖਾਸ ਆਹਾਰ ਵਿਹਾਰ ਕੀ ਕਰਦੇ ਹੋ?
ਈਦ ਦੀ ਨਮਾਜ਼ ਹੁੰਦੀ ਹੈ ਸੁਬਾਹ, ਉਸ ਤੋਂ ਬਾਅਦ ਖਾਣਾ ਪੀਣਾ ਸਾਰੀ ਦਿਹਾੜੀ ਚੱਲਦਾ ਰਹਿੰਦਾ, ਬੱਚਿਆਂ ਨੂੰ ਟੋਇਜ਼ ਲੈ ਕੇ ਦਿੰਦੇ ਹਾਂ ਖਿਡੌਣੇ, ਤਾਂ ਕਿ ਉਹਨਾਂ ਨੂੰ ਹੋਰ ਹੌਸਲਾ ਹੋਵੇ ਕਿ ਸਾਡੇ ਪੇਰੈਂਟਸ ਸਾਨੂੰ ਕੁਛ ਸਪੈਸ਼ਲ ਦੇ ਰਹੇ ਨੇ, ਵੀ ਜੋ ਅਸੀਂ ਕੀਤਾ, ਜੋ ਸਾਨੂੰ ਸੁਨੇਹਾ ਦਿੱਤਾ ਸਾਡੇ ਪੇਰੈਂਟਸ ਨੇ ਕਿ ਇਹ ਰੋਜ਼ੇ ਰੱਖਣੇ ਜ਼ਰੂਰੀ ਨੇ, ਸਾਡੇ ਤੇ ਅੱਲਾਹ ਤਾਲਾ ਵੱਲੋਂ ਫਰਜ਼ ਕੀਤੇ ਗਏ ਨੇ, ਤਾਂ ਉਹਦੇ ਨਾਲ ਬੱਚੇ ਹੋਰ ਉਤਸ਼ਾਹ ਦੇ ਨਾਲ ਆਪਣੇ ਰੋਜ਼ਿਆਂ ਨੂੰ ਕੰਟੀਨਿਊ ਕਰਦੇ ਨੇ। ਔਰ ਅਸੀਂ ਵੀ ਇੱਕ ਦੂਜੇ ਨੂੰ ਜਿੱਦਾਂ ਕਿ ਗੈਰ ਮੁਸਲਿਮ ਲੋਕਾਂ ਨੂੰ ਵੀ ਮਿਠਾਈ ਵੰਡਦੇ ਹਾਂ, ਤਾਂ ਕਿ ਉਹਨਾਂ ਨੂੰ ਸਾਡਾ ਅਸੀਂ ਆਪਣੇ ਪਿਆਰ ਦਾ ਸੁਨੇਹਾ ਦੇ ਸਕੀਏ। ਔਰ ਇਕੱਠੇ ਹੋ ਕੇ ਵੀ ਅਸੀਂ ਦਾਵਤਾਂ ਦੇ ਵਿੱਚ ਵੀ ਗੈਰ ਮੁਸਲਿਮ ਵੀ ਸਾਡੇ ਨਾਲ ਸ਼ਾਮਿਲ ਹੁੰਦੇ ਹਨ
ਜੀ। ਤੇ ਕੋਈ ਇਹੋ ਜਿਹਾ ਐਗਜ਼ਾਮਪਲ ਦਵੋਂਗੇ ਜਦੋਂ ਤੁਸੀਂ ਪਾਕਿਸਤਾਨੀ ਪੰਜਾਬੀਆਂ ਨਾਲ ਜਾਂ ਹੋਰ ਆਪਣੇ ਗੈਰ ਮੁਸਲਿਮ ਸਾਥੀਆਂ ਦੇ ਨਾਲ ਪਿਛੋਕੜ ਵਾਲੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਸ਼ੇਸ਼ ਦਾਵਤ ਵਗੈਰਾ ਕੀਤੀ ਹੋਵੇ?
ਇੱਥੇ ਸਪੈਸ਼ਲੀ ਮੈਲਬਨ ਦੇ ਵਿੱਚ ਵੀ ਕਾਫੀ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿੱਥੇ ਪਾਕਿਸਤਾਨੀ ਲੋਕ ਵੀ, ਹਿੰਦੁਸਤਾਨੀ ਲੋਕ ਵੀ, ਤੇ ਕਾਫੀ ਬੰਗਲਾਦੇਸ਼ ਦੇ ਵੀ, ਹੋਰ ਵੀ ਜਿੰਨੇ ਵੀ ਕਮਿਊਨਿਟੀਜ਼ ਹੈਗੀਆਂ ਨੇ, ਸਾਰੀਆਂ ਇਕੱਠੀਆਂ ਹੁੰਦੀਆਂ ਨੇ। ਔਰ ਉਹਨਾਂ ਦੇ ਵਿੱਚ ਸਾਡੇ ਨਾਲ ਗੈਰ ਮੁਸਲਿਮ ਵੀ ਇਕੱਠੇ ਹੁੰਦੇ ਨੇ, ਅਸੀਂ ਖੁਦ ਉਹਨਾਂ ਨੂੰ ਸੱਦਾ ਦਿੰਦੇ ਹਾਂ, ਅਸੀਂ ਮਿਲਦੇ ਹਾਂ ਉਹਨਾਂ ਦੇ ਨਾਲ, ਤੇ ਉਸੇ ਤਰ੍ਹਾਂ ਜਿੱਦਾਂ ਸਪੈਸ਼ਲ ਈਦ ਪਾਰਟੀਜ਼ ਹੁੰਦੀਆਂ ਨੇ, ਤੇ ਅਸੀਂ ਘਰਾਂ ਦੇ ਵਿੱਚ ਵੀ ਉਦਾਂ ਦਾ ਹੀ ਪ੍ਰੋਗਰਾਮ ਰੱਖਦੇ ਹਾਂ, ਜਿੱਥੇ ਪਾਕਿਸਤਾਨ ਫੈਮਿਲੀਜ਼ ਵੀ ਸਾਡੇ ਆਉਂਦੀਆਂ ਨੇ, ਤੇ ਅਸੀਂ ਹਿੰਦੁਸਤਾਨ ਫੈਮਿਲੀਜ਼ ਵੀ ਹੁੰਦੀਆਂ ਨੇ, ਔਰ ਗੈਰ ਮੁਸਲਿਮ ਲੋਕ ਵੀ ਸਾਡੇ ਨਾਲ ਬੈਠ ਕੇ ਇਕੱਠੇ ਅਸੀਂ ਰੋਜ਼ਾ ਵੀ ਖੋਲਦੇ ਹਾਂ, ਈਦ ਦਾ ਤਿਉਹਾਰ ਵੀ ਮਨਾਉਂਦੇ ਹਾਂ, ਔਰ ਇੱਕ ਦੂਸਰੇ ਨਾਲ ਮਠਿਆਈਆਂ ਵੀ ਸਾਂਝੀਆਂ ਕਰਦੇ।
ਤੇ ਜਦੋਂ ਰੋਜ਼ਾ ਆਪਣਾ ਖੋਲਦੇ ਹੋ ਤਾਂ ਖਾਣ ਪਾਣ ਕਿਸ ਤਰ੍ਹਾਂ ਦਾ ਹੁੰਦਾ, ਕੀ ਕੁਝ ਖਾਂਦੇ ਹੋ ਤੁਸੀਂ?
ਸੁਨੇਹਾ ਤਾਂ ਇਹੀ ਹੈਗਾ, ਅੱਛਾ ਖਾਣਾ ਚਾਹੀਦਾ, ਹੈਲਦੀ, ਲੇਕਿਨ ਜਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਜ਼ੁਬਾਨ ਸਾਡੀ ਬੰਦ ਹੁੰਦੀ ਹੈ, ਸਾਨੂੰ ਚਟੋਰੀਆਂ ਚੀਜ਼ਾਂ ਖਾਣ ਨੂੰ ਬਹੁਤ ਜ਼ਿਆਦਾ ਜੀ ਕਰਦਾ, ਮੈਂ ਝੂਠ ਬਿਲਕੁਲ ਨਹੀਂ ਬੋਲੂੰਗੀ, ਹਰ ਘਰਾਂ ਦੇ ਵਿੱਚ ਚਟਨੀਆਂ ਜ਼ਰੂਰ ਹੁੰਦੀਆਂ ਨੇ ਕਿ ਪਕੌੜੇ ਖਾਣ ਨੂੰ ਮਿਲਣ, ਲੇਕਿਨ ਬਜ਼ੁਰਗਾਂ ਦਾ ਖਿਆਲ ਕਾਫੀ ਰੱਖਿਆ ਜਾਂਦਾ ਹੈ, ਬੱਚਿਆਂ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ, ਡਿਫਰੈਂਟ ਤਰ੍ਹਾਂ ਦੀਆਂ ਖਾਣਾ ਦਿੱਤਾ ਜਾਵੇ। ਔਰ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਕਾਫੀ ਟਾਈਪਸ ਦੀਆਂ ਆਈਟਮਸ ਰੱਖਣੀਆਂ ਨੇ, ਕਿਉਂਕਿ ਰੋਜ਼ੇ ਦੇ ਵਿੱਚ ਸਾਡੀ ਬੋਡੀ ਇੱਦਾਂ ਦੀ ਹੋ ਜਾਂਦੀ ਹੈ ਕਿ ਥੋੜਾ ਜਿਹਾ ਖਾ ਕੇ ਹੀ ਸਾਨੂੰ ਕਾਫੀ ਭਾਰਾਪਨ ਮਹਿਸੂਸ ਹੋਣ ਲੱਗ ਜਾਂਦਾ ਹੈ। ਔਰ ਰਮਜ਼ਾਨ ਦੇ ਵਿੱਚ ਤਾਂ ਤਰਾਵੀਆਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਅਗਰ ਅਸੀਂ ਜ਼ਿਆਦਾ ਖਾ ਲਿਆਂਗੇ ਤਾਂ ਸਾਡਾ ਤਰਾਵੀਆਂ ਦੀ ਲੰਬੀਆਂ ਨਮਾਜ਼ਾਂ ਦੇ ਵਿੱਚ ਖੜਿਆ ਨਹੀਂ ਜਾਂਦਾ। ਸੋ ਕੋਸ਼ਿਸ਼ ਕਰੀਦਾ ਹੈ ਆਈਟਮਸ ਜ਼ਿਆਦਾ ਹੋਣ ਲੇਕਿਨ ਖਾਇਆ ਥੋੜਾ ਜਾਵੇ
ਜੀ। ਤੇ ਈਦ ਦੇ ਉੱਤੇ ਕੀ ਕੁਝ ਵਿਸ਼ੇਸ਼ ਤੁਸੀਂ ਹੋਰ ਕਰਦੇ ਹੋ? ਈਦ ਵਾਲੇ ਦਿਨ
ਹਾਂ ਸਾਡੀ ਈਦ ਦੀ ਨਮਾਜ਼ ਹੁੰਦੀ ਹੈ। ਈਦ ਦੀ ਨਮਾਜ਼ ਸਾਡੀ ਕਾਫੀ ਡਿਫਰੈਂਟ ਟਾਈਮਸ ਹੁੰਦੇ ਨੇ ਡਿਫਰੈਂਟ ਮਸਜਿਦਾਂ ਦੇ, ਜਿੰਨੇ ਵੀ ਜਿੱਥੇ ਵੀ ਨਮਾਜ਼ ਅਦਾ ਕਰਨੀ ਹੁੰਦੀ ਆ ਉੱਥੇ ਨਮਾਜ਼ ਅਦਾ ਕਰਦਾ ਔਰ ਉਸ ਤੋਂ ਬਾਅਦ ਫੈਮਿਲੀਜ਼ ਇੱਕ ਦੂਜੇ ਨੂੰ ਮਿਲਦੀਆਂ ਨੇ
ਜੀ। ਤੇ ਇਸ ਮੁਤਲਕ ਕੋਈ ਹੋਰ ਗੱਲ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ?
ਹਾਂਜੀ, ਖਾਸ ਰਮਜ਼ਾਨ ਦੇ ਵਿੱਚ ਹਰ ਇੱਕ ਸਾਲ ਸਾਨੇ ਜ਼ਕਾਤ ਕੱਢਣੀ ਹੁੰਦੀ ਹੈ ਜੋ ਸਾਡੇ ਤੇ ਕੁਰਾਨ ਸ਼ਰੀਫ ਦੇ ਵਿੱਚ ਫਰਜ਼ ਦੱਸਿਆ ਗਿਆ ਹੈ। ਸੋ ਜਿਨ੍ਹਾਂ ਦੇ ਉਹ ਸੋਨਾ ਚਾਂਦੀ ਆਪਣੇ ਕੋਲ ਇੰਨੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਉਹਦੇ ਬਾਰੇ ਥੋੜਾ ਜਿਹਾ ਮੈਂ ਚਾਹੁੰਦੀ ਹਾਂ ਕਿ ਸੈਨੀ ਵੀ ਨਾਲ ਬੋਲਣ।
ਹਾਂਜੀ, ਸਭ ਤੋਂ ਪਹਿਲਾਂ ਸਾਰੇ ਸੋਰੀ ਮੇਰੀ ਆਵਾਜ਼ ਥੋੜੀ ਜੀ ਖਰਾਬ ਆ, ਲੇਕਿਨ ਉਮੀਦ ਕਰਨਾ ਕਿ ਤੁਸੀਂ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚਦੀ ਹੈ, ਸਮਝ ਲੱਗ ਰਹੀ?
ਜੀ ਜੀ ਬਿਲਕੁਲ।
ਹਾਂਜੀ, ਜ਼ਕਾਤ ਦਾ ਕੀ ਹੁੰਦਾ ਜੀ, ਜਿੰਨੀ ਤੁਹਾਡੇ ਕੋਲੇ ਪ੍ਰੋਪਰਟੀ ਤੁਹਾਡੇ ਹੱਥ ਵਿੱਚ ਆ ਉਸਦਾ ਤੁਸੀਂ 25% ਹਿੱਸਾ ਤੁਸੀਂ ਇਹ ਗਰੀਬਾਂ ਮਸਕੀਨਾਂ ਚ ਦੇਣਾ ਹੁੰਦਾ ਵਾ। ਗਰੀਬਾਂ ਮਸਕੀਨਾਂ ਦਾ ਮਤਲਬ ਇਹ ਨੀ ਹੁੰਦਾ ਕਿ ਤੁਸੀਂ ਬਾਹਰਲੇ ਕੋਈ ਲੋਕ ਤੁਸੀਂ ਲੱਭਣੇ ਹੁੰਦੇ ਨੇ, ਕੋਈ ਤੁਹਾਡੇ ਘਰ ਦੇ ਵਿੱਚ ਵੀ ਹੋ ਸਕਦੇ ਨੇ, ਤੁਹਾਡੇ ਰਿਸ਼ਤੇਦਾਰ ਵੀ ਹੋ ਸਕਦੇ, ਕਿਉਂਕਿ ਸਭ ਤੋਂ ਵੱਧ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤੁਹਾਡੇ ਰਿਸ਼ਤੇਦਾਰਾਂ ਨੂੰ ਹੀ ਲੋੜ ਪੈਂਦੀ ਹੈ। ਫੋਰ ਐਗਜ਼ਾਮਪਲ, ਕਿਸੇ ਫੈਮਿਲੀ ਦੇ ਚਾਰ ਭਰਾ ਨੇ ਨਾ, ਦੋ ਅਮੀਰ ਨੇ, ਦੋ ਵਿਚਾਰੇ ਗਰੀਬ ਨੇ, ਉਹਨਾਂ ਦੀ ਮਦਦ ਕੀਤੀ ਜਾਵੇ। ਸਾਡੇ ਅੱਜ ਕੱਲ੍ਹ ਮਾਹੌਲ ਕਿੱਦਾਂ ਦਾ ਚੱਲਦਾ ਜੀ, ਅਸੀਂ ਬਾਹਰ ਲੋਕਾਂ ਦੀ ਮਦਦ ਕਰਦੇ ਹਾਂ ਲੇਕਿਨ ਆਪਣੇ ਘਰਦਿਆਂ ਨੂੰ ਭੁੱਲ ਜਾਂਦੇ, ਜੋ ਕਿ ਬੜਾ ਹੀ ਗਲਤ ਗੱਲ ਹੈ। ਹੁਣ ਜੀ ਸਾਰੇ ਲੋਕ, ਸਾਰੇ ਦੁਨੀਆਂ ਦੇ ਪਰਿਵਾਰਾਂ ਦੇ ਲੋਕ ਸਿਰਫ ਆਪਣੇ ਪਰਿਵਾਰਾਂ ਦੀ ਅੱਛੀ ਕੇਅਰ ਕਰਨ ਤਾਂ ਦੁਨੀਆਂ ਦੇ ਵਿੱਚ ਕੋਈ ਬੰਦਾ ਗਰੀਬ ਨਾ ਹੋਵੇ। ਬਸ ਇਹ ਬੜੇ ਮਸਲੇ ਨੇ, ਸਾਨੂੰ ਥੋੜੀ ਜਿਹੀ ਸਮਝਣ ਦੀ ਲੋੜ ਆ। ਆਪਣੇ ਪਰਿਵਾਰਾਂ ਦਾ ਖਿਆਲ, ਆਪਣੇ ਰਿਸ਼ਤੇਦਾਰਾਂ ਦਾ ਖਿਆਲ ਕਰਨਾ ਲਾਜ਼ਮ ਆ। ਤੇ ਅਸੀਂ ਬਾਹਰ ਭਟਕਦੇ ਫਿਰਦੇ ਹਾਂ, ਸੇਵਾ ਕਰਦੇ ਫਿਰਦੇ ਹਾਂ, ਲੋਕਾਂ ਨੂੰ ਲੱਭਦੇ ਫਿਰਦੇ ਹਾਂ, ਪਰ ਸਾਡੇ ਘਰ ਦੇ ਲੋਕ ਸੇਵਾ ਤੋਂ ਸੱਖਣੇ ਰਹਿੰਦੇ ਨੇ। ਤੇ ਕਈ ਸਾਨੂੰ ਲੱਗਦਾ ਕਿ ਅਸੀਂ ਬਹੁਤ ਪੁੰਨ ਦਾ ਕੰਮ ਕਰ ਰਹੇ ਹਾਂ, ਪਰ ਨਹੀਂ, ਅਸੀਂ ਕਿਤੇ ਨਾ ਕਿਤੇ ਖਿਆਨਤ ਕਰ ਰਹੇ ਹਾਂ ਜੀ, ਆਪਣੇ ਆਪ ਨਾਲ ਵੀ ਉਸ ਰੱਬ ਨਾਲ ਵੀ। ਤੇ ਬਾਕੀ ਜ਼ਕਾਤ 25% ਦੇਣੀ ਹੁੰਦੀ ਹੈ, ਜਿੰਨਾ ਤੁਹਾਡੇ ਕੋਲ ਸੋਨਾ। ਤੇ ਆਪਣੇ ਘਰਾਂ ਚ ਦੇਖੋ, ਪਰਿਵਾਰਾਂ ਚ ਦੇਖੋ, ਤੁਹਾਡਾ ਭਰਾ ਭੈਣ ਕਿਸੇ ਚੀਜ਼ ਤੋਂ ਜ਼ਰੂਰਤ ਹੋਵੇ, ਉਹਨਾਂ ਨੂੰ ਉਸਨੂੰ ਉਹਦੀ ਜ਼ਰੂਰਤ ਪੂਰੀ ਕਰੋ।
ਇਹਦੇ ਨਾਲ ਹੀ ਮੈਂ ਨਾਲ ਇਹ ਵੀ ਕਹਿਣਾ ਚਾਹੂੰਗੀ ਕਿ ਜਿੱਥੇ ਆਪਾਂ ਆਪਣੇ ਪਰਿਵਾਰ ਦਾ ਖਾਸ ਧਿਆਨ ਰੱਖਣਾ ਹੈ, ਉਸੇ ਤਰ੍ਹਾਂ ਪੜੋਸ ਨੂੰ ਰੱਬ ਨੇ ਕਿਹਾ ਵੀ ਪਹਿਲਾਂ ਵੇਖੋ। ਔਰ ਆਪਣੇ ਮੁਹੱਲਿਆਂ ਦੇ ਵਿੱਚ ਵੀ ਕਈ ਲੋਕ ਇਸ ਤਰ੍ਹਾਂ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਘਰ ਦੋ ਵਕਤ ਦਾ ਖਾਣਾ ਵੀ ਨਹੀਂ ਹੁੰਦਾ। ਸੋ ਐਸੇ ਤੁਹਾਡੇ ਨੌਲੇਜ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਫੈਮਿਲੀਜ਼ ਹੁੰਦੀਆਂ ਨੇ। ਸੋ ਸਾਰੀ ਹੀ ਦੁਨੀਆਂ ਦੇ ਵਿੱਚ ਮੁਸਲਮਾਨ ਜਿੰਨੇ ਬੈਠੇ ਨੇ ਹਰ ਸਾਲ ਜ਼ਕਾਤ ਇਸ ਤਰ੍ਹਾਂ ਹੀ ਕੱਢਦੇ ਨੇ ਕਿ ਜਿਨ੍ਹਾਂ ਦੀ ਜ਼ਰੂਰਤ ਉਹ ਪਰੇਸ਼ਾਨ ਹੋਣ ਤਾਂ ਰੱਬ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਮੈਂ ਅਤਾ ਕੀਤਾ ਹੈ ਉਹ ਆਪਣੇ ਮਾਲ ਵਿੱਚੋਂ ਗਰੀਬਾਂ ਨੂੰ ਦੇਣ। ਔਰ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੇ ਇਹ ਗੱਲ ਸ਼ੋਅ ਕਰਕੇ ਦੇਣੀ ਹੁੰਦੀ ਆ, ਉਹ ਇੱਕ ਤੋਹਫੇ ਦੇ ਵਜੋਂ ਇਹ ਆਪਣੀ ਜ਼ਕਾਤ ਮਾਲ ਆਪਣੇ ਕੱਢ ਸਕਦੇ ਹਨ ਤੇ ਲੋਕਾਂ ਦੇ ਨਾਲ ਆਪਣੀ ਇਹ ਚੀਜ਼ ਨੂੰ, ਖੁਸ਼ੀ ਨੂੰ ਔਰ ਅੱਲਾ ਦੇ ਫਰਜ਼ ਨੂੰ ਨਿਭਾ ਸਕਦੇ ਹਨ
ਜੀ। ਨਾਸ ਤੇ ਬਿਲਕੁਲ, ਤੇ ਨਾਸ ਤੁਸੀਂ ਹੁਣੇ ਰਮਜ਼ਾਨ ਤੋਂ ਪਹਿਲਾਂ ਤੁਸੀਂ ਮੱਕੇ ਵੀ ਹਾਜ਼ਰੀ ਲਵਾ ਕੇ ਆਏ ਹੋ?
ਜੀ ਜੀ
ਹਾਂ, ਬਹੁਤੇ ਕਿਉਂਕਿ ਸਾਡੇ ਲੇਕਿਨ ਆਪਣੀ ਇੰਡੀਅਨ ਪਾਕਿਸਤਾਨ ਮੁਸਲਿਮ ਕਮਿਊਨਿਟੀ ਸਾਰੇ ਲੋਕਾਂ ਦਾ ਸ਼ਾਇਦ ਪਤਾ ਹੀ ਹੋਣਾ, ਲੇਕਿਨ ਆਪਣੇ ਸੁਣਨ ਵਾਲੇ ਬਹੁਤ ਜਿਹੜੇ ਨੌਨ ਮੁਸਲਿਮ ਭਰਾ ਨੇ ਸਾਡੇ ਜਾਂ ਭੈਣਾਂ ਨੇ, ਉਹਨਾਂ ਨੂੰ ਮੱਕੇ ਬਾਰੇ ਜ਼ਿਆਦਾ ਨਹੀਂ ਨੌਲੇਜ ਹੋਣੀ, ਸ਼ਾਇਦ ਪਤਾ ਨਹੀਂ ਵੀ ਕੀ ਚੀਜ਼ ਆ ਉੱਥੇ, ਹਨ ਹਰ ਦੇ ਮਨ ਵਿੱਚ ਕੁਐਸਚਨ ਹੁੰਦਾ ਵਾ ਇਹ। ਸੋ ਦੇਖੋ ਜੀ, ਜੋ ਮੱਕਾ ਇੱਕ ਸ਼ਹਿਰ ਦਾ ਨਾਮ ਆ, ਜਿੱਕਣ ਆਪਾਂ ਮੈਲਬਨ ਸਿਟੀ ਆ, ਮੈਲਬਨ ਦੇ ਸਿਟੀ ਦੀ ਇੱਕ ਜਗ੍ਹਾ ਬਣੀ ਹੋਈ ਹੈ ਇਬਾਦਤ ਦੀ ਜਗ੍ਹਾ ਜਿਹਨੂੰ ਕਹਿੰਦੇ ਨੇ, ਵੀ ਜਿਹੜੀ ਸਭ ਤੋਂ ਪਹਿਲਾਂ ਹਜ਼ਰਤ ਇਬਰਾਹਿਮ ਜੋ ਪ੍ਰੋਫਿਟ ਸੀਗੇ ਨਾ, ਜੋ ਈਸਾ ਮਸੀਹ ਮੋਸਿਸ ਤੋਂ ਪਹਿਲਾਂ ਦੇ ਪ੍ਰੋਫਿਟ ਪੈਗੰਬਰ ਸੀ, ਉਹਨਾਂ ਲਈ ਰੱਬ ਨੇ ਕਿਹਾ ਸੀ, ਉਹਨਾਂ ਨੂੰ ਹੁਕਮ ਦਿੱਤਾ ਸੀ ਵੀ ਇੱਥੇ ਇੱਕ ਜਗ੍ਹਾ ਬਣਾਓ ਜਿੱਥੇ ਲੋਕ ਦੂਰੋਂ ਇਬਾਦਤ ਕਰਨ ਆਉਣਗੇ ਫਿਊਚਰ ਦੇ ਵਿੱਚ
ਜੀ।
ਇੱਕ ਉਹ ਇਬਾਦਤ ਦੀ ਜਗ੍ਹਾ ਬਣੀ ਹੋਈ ਹੈ ਜਿੱਥੇ ਜਾ ਕੇ ਤੁਸੀਂ ਹੱਜ ਕਰਦੇ ਹੋ ਨਾ, ਜਾ ਕੇ ਤੁਸੀਂ ਉਮਰਾ ਕਰਦੇ ਹੋ, ਉਮਰੇ ਦਾ ਮਤਲਬ ਹੁੰਦਾ ਜੀ ਉਸ ਜੋ ਤੁਸੀਂ ਬਿਲਡਿੰਗ ਦੇਖਦੇ ਹੋ ਇੱਕ ਜਿਹਦੇ ਉੱਪਰ ਜਿਹਨੂੰ ਕਾਬਾ ਸ਼ਰੀਫ ਕਹਿੰਦੇ ਨੇ, ਕਿਬਲਾ ਕਹਿੰਦੇ ਨੇ। ਕਿਬਲੇ ਦਾ ਮਤਲਬ ਕੀ ਹੁੰਦਾ ਜੀ, ਕਿਬਲੇ ਦਾ ਮਤਲਬ ਹੁੰਦਾ ਡਾਇਰੈਕਸ਼ਨ, ਵੀ ਇੱਕੋ ਡਾਇਰੈਕਸ਼ਨ ਦੇ ਵਿੱਚ ਸਾਰੇ ਮੁਸਲਮਾਨ ਦੁਨੀਆਂ ਦੇ ਇੱਕੋ ਸੇਧ ਦੇ ਵਿੱਚ ਨਮਾਜ਼ ਪੜ੍ਹਨ, ਤਾਂ ਕਿ ਉਹਨੂੰ ਉਹਨੂੰ ਇੱਕ ਯੂਨਿਟੀ ਵੀ ਕਹਿੰਦੇ ਨੇ। ਹੁਣ ਅਦਰਵਾਈਜ਼ ਉਹ ਕੋਈ ਡਾਇਰੈਕਸ਼ਨ ਨਾ ਹੁੰਦੀ ਤਾਂ ਕੋਈ ਇਨਸਾਨ ਮੁਸਲਿਮ ਕੋਈ ਕਿੱਧਰ ਨੂੰ ਨਮਾਜ਼ ਪੜ੍ਹਦਾ ਹੁੰਦਾ, ਕੋਈ ਕਿੱਧਰ ਨੂੰ ਪੜ੍ਹਦਾ ਹੁੰਦਾ
ਜੀ।
ਸੋ ਦੈਟਸ ਵਾਈ ਉਹ ਇੱਕ ਮੁਕੱਦਸ ਜਗ੍ਹਾ ਵਾ ਜਿਹੜੀ ਇੱਕ ਇਬਾਦਤ ਲਈ ਬਣੀ ਸੀ, ਵੀ ਸਾਰੇ ਲੋਕ ਇੱਕੋ ਡਾਇਰੈਕਸ਼ਨ ਵੱਲ ਨਮਾਜ਼ ਪੜ੍ਹਨ, ਤਾਂ ਕਿ ਉਹਨਾਂ ਵਿੱਚ ਇੱਕ ਇੱਕ ਯੂਨਿਟੀ ਹੋਵੇ, ਕੋਈ ਇੱਧਰ ਉੱਧਰ ਨਾ ਭਟਕਣ। ਸੋ ਉੱਥੇ ਲੋਕ ਵਰਸ਼ਿਪ ਨਹੀਂ ਕਰਦੇ ਜਾਂ ਕੋਈ ਉੱਥੇ ਚੜਾਵਾ ਨਹੀਂ ਚੜਦਾ ਕਿਸੇ ਤਰ੍ਹਾਂ ਦਾ, ਜਾਂ ਉੱਥੇ ਕੋਈ ਕੋਈ ਕਿਸੇ ਤਰ੍ਹਾਂ ਦਾ ਇੱਦਾਂ ਦਾ ਲੱਗਿਆ ਹੋਇਆ, ਉੱਥੇ ਤੁਸੀਂ ਜਾਂਦੇ ਹੋ ਇਹ ਨਮਾਜ਼ ਪੜ੍ਹਦੇ ਹੋ ਕਾਬਾ ਸ਼ਰੀਫ ਦੇ ਸਰਕਲ ਤਵਾਫ, ਜਿਹਨੂੰ ਤਵਾਫ ਕਹਿ ਦਿੰਦੇ ਹਾਂ, ਸਰਕਲ ਲਾਉਂਦੇ ਹੋ ਤੇ ਦੁਆ ਕਰਦੇ ਹੋ ਤੇ ਆਪਣੀ ਇਬਾਦਤ ਕਰਦੇ ਹੋ, ਹਾਜ਼ਰੀ ਲਗਾਉਂਦੇ ਹੋ, ਬਸ
ਜੀ ਤੇ ਜਾਂਦੇ ਜਾਂਦੇ ਰਮਜ਼ਾਨ ਜਾਂ ਈਦ ਮੁਤਲਕ ਕੋਈ ਹੋਰ ਖਾਸ ਸੁਨੇਹਾ ਜੋ ਤੁਸੀਂ ਦੇਣਾ ਚਾਹੁੰਦੇ ਹੋਵੋ?
ਦੇਖੋ ਜੀ, ਸੁਨੇਹਾ ਮੇਰੇ ਵੱਲੋਂ ਤਾਂ ਇਹੀ ਆ ਜੀ, ਈਦ ਦਾ ਮਤਲਬ ਜਾਂ ਰਮਜ਼ਾਨ ਦਾ ਮਤਲਬ ਜਾਂ ਆਪਣੇ ਕਿਸੇ ਵੀ ਜਿੰਨੇ ਵੀ ਇੰਡੀਆ ਦੇ ਵਿੱਚ ਤਿਉਹਾਰ ਆਉਂਦੇ ਨੇ, ਤੁਸੀਂ ਚਾਹੇ ਦੀਵਾਲੀ ਲਾ ਲਓ, ਹੋਲੀ ਲਾ ਲਓ, ਦੁਸਹਿਰਾ, ਜੋ ਵੀ ਨੇ ਆਪਣੇ ਜਿੰਨੇ ਵੀ ਤਿਉਹਾਰ ਨੇ, ਅਸਲ ਸਾਨੂੰ ਇਹ ਮਨਾਓ, ਅਸੀਂ ਇਹ ਹੁੰਦਾ ਵੀ ਅਸੀਂ ਨਵੇਂ ਕੱਪੜੇ ਲਈਏ, ਪਰ ਇਹਨਾਂ ਦੇ ਪਿੱਛੇ ਜੋ ਇਹਨਾਂ ਤਿਉਹਾਰਾਂ ਦਾ ਮਕਸਦ ਆ ਉਹ ਸਾਨੂੰ ਨੀ ਪਤਾ। ਮਤਲਬ ਕੀ ਹੁੰਦਾ ਤਿਉਹਾਰਾਂ ਦਾ, ਵੀ ਆਪਸੀ ਜਿਹੜੇ ਮਨਾਂ ਚ ਮਨ ਮਿਟਾ ਰਹੇ ਨੇ ਉਹ ਮਿਲਾਉਣ ਕੇ ਇਕੱਠੇ ਹੋਣਾ, ਤਾਂ ਤਿਉਹਾਰ ਮਨਾਏ ਜਾਂਦੇ ਨੇ। ਵੀ ਲੋਕ ਇਕੱਠੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਕੋਈ ਮਨ ਵਿੱਚ ਮੈਲ ਹੋਵੇ, ਹੁਣ ਮੈਂ ਐਜ਼ ਅ ਮੁਸਲਿਮ ਕਿਸੇ ਆਪਣੇ ਗੈਰ ਮੁਸਲਿਮ ਭਰਾ ਨੂੰ ਨਫ਼ਰਤ ਕਰਾਂ ਤਾਂ ਮੈਂ ਇੱਕ ਮੁਸਲਿਮ ਨਾਲ ਦੇ ਹੋਣ ਤੇ ਇੱਕ ਲਾਲਣ ਤਾਂ ਮੇਰੇ ਲਈ, ਜੋ ਕਿ ਮੇਰੇ ਲਈ ਇਸ ਤੌਰ ਤੇ ਗਲਤ ਗੱਲ ਆ। ਜੇ ਮੈਂ ਪਿਆਰ ਹੀ ਨਹੀਂ ਵੰਡ ਸਕਦਾ ਕਿਸੇ ਨੂੰ ਤਾਂ ਆਈ ਐਮ ਨੋਟ ਮੁਸਲਿਮ, ਜਾਂ ਮੈਂ ਕੋਈ ਵੀ ਧਰਮ ਦਾ ਇਨਸਾਨ ਨਹੀਂ ਹੈਗਾ। ਸਾਨੂੰ ਕੋਈ ਵੀ ਧਰਮ ਆ ਸਾਨੂੰ ਪਿਆਰ ਕਰਨਾ ਸਿਖਾਉਂਦਾ ਵਾ, ਸਾਨੂੰ ਕੋਈ ਵੀ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਜਿਹੜਾ ਬੰਦਾ ਤੁਹਾਨੂੰ ਨਫ਼ਰਤ ਕਰ ਰਿਹਾ ਇਹਦਾ ਮਤਲਬ ਉਹਦੇ ਵਿੱਚ ਨਾ ਹੀ ਧਾਰਮਿਕਪਣਾ ਹੈਗਾ ਨਾ ਹੀ ਇਨਸਾਨੀਅਤ ਆ। ਸੋ ਇੱਕ ਦੂਜੇ ਨੂੰ ਪਿਆਰ ਵੰਡੋ, ਤੁਹਾਡੇ ਦਿਲਾਂ ਵਿੱਚ ਮੈਲ ਰੱਖ ਕੇ ਤੁਸੀਂ ਰੱਬ ਨੂੰ ਕਿਵੇਂ ਮਨਾ ਲਓਗੇ, ਕਿਵੇਂ ਖੁਸ਼ ਕਰ ਲਓਗੇ? ਹੁਣ ਮੈਂ ਆਪਣੇ ਗੁਆਂਢੀ ਪ੍ਰਤੀ ਨਫ਼ਰਤ ਰੱਖੂੰਗਾ ਵੀ ਉਹਨੇ ਵੱਡਾ ਕਰ ਲਿਆ ਤਾਂ ਮੈਂ ਰੱਬ ਨੂੰ ਕਿਵੇਂ ਖੁਸ਼ ਕਰ ਦੂੰਗਾ? ਪੋਸੀਬਿਲਿਟੀ ਹੈ ਨੀ।
ਪਰ ਫਿਰ ਵੀ ਅਸੀਂ ਇੱਕ ਇਨਸਾਨ ਆ, ਗਲਤੀਆਂ ਦੇ ਪੁਤਲੇ ਆ, ਸਭ ਤੋਂ ਗਲਤੀਆਂ ਹੁੰਦੀਆਂ ਨੇ ਤੇ ਰੱਬ ਸਾਨੂੰ ਇਹ ਮਹੀਨਾ ਦਿੰਦਾ ਤਾਂ ਕਿ ਅਸੀਂ ਆਪਣੀ ਨੇਚਰ ਨੂੰ ਬਦਲੀਏ, ਰਮਜ਼ਾਨ ਰੱਖ ਰੋਜ਼ੇ ਰੱਖ ਕੇ ਆਪਣੇ ਚ ਸਬਰ ਲੈ ਕੇ ਆਈਏ ਔਰ ਥੋੜੀ ਨਮਾਜ਼ ਦੀ ਜਿੱਦਾਂ ਸਾਨੂੰ ਫਰਜ਼ ਦੱਸੀ ਹੈ ਪਾਬੰਦੀ ਲੈ ਕੇ ਆਈਏ। ਕਈ ਲੋਕ ਕੰਮਾਂ ਦੇ ਵਿੱਚ ਇੰਨੇ ਜ਼ਿਆਦਾ ਰੁੱਝ ਗਏ ਨੇ ਕਿ ਜੋ ਆਪਣੇ ਫਰਜ਼ ਨੇ ਉਹ ਰਹਿ ਜਾਂਦੇ ਨੇ। ਸੋ ਇਹ ਰਮਜ਼ਾਨ ਸਾਨੂੰ ਸਿਖਾਉਂਦਾ ਹੈ ਸਬਰ, ਪਾਬੰਦੀਆਂ, ਅਖਲਾਕ, ਜੋ ਕਿ ਅਸੀਂ ਹਰ ਸਾਲ ਆਪਾਂ ਨੇ ਉਸ ਤਰ੍ਹਾਂ ਹੀ ਆਪਣੀ ਲਾਈਫ ਨੂੰ ਅੱਛੇ ਅਖਲਾਕਾਂ ਦੇ ਨਾਲ ਜੀਣਾ ਹੈ।
ਜਿੱਦਾਂ ਕਿ ਕਹਿੰਦੇ ਨੇ ਜੀ ਅਸੀਂ ਦਾਨ ਕਰਤਾ, ਦਾਨ ਤੁਸੀਂ ਉਹ ਚੀਜ਼ ਬਹੁਤ ਲੁਪਤ ਕਰਦੇ ਨੇ, ਦਾਨ ਕਰਨ ਦੇ ਮਤਲਬ ਕਿਸੇ ਨੂੰ ਡੋਨੇਟ ਕਰਨਾ ਜਾਂ ਕੁਛ ਕਰਨਾ, ਉਹ ਚੀਜ਼ ਡੋਨੇਟ ਕਰਦੇ ਆ ਜਿਹੜੀ ਉਹਨਾਂ ਦੀ ਜ਼ਰੂਰਤਮੰਦ ਦੀ ਚੀਜ਼ ਨਹੀਂ ਹੁੰਦੀ। ਅਸਲ ਚ ਡੋਨੇਸ਼ਨ ਕੀ ਚੀਜ਼ ਹੁੰਦੀ ਆ? ਜਿਹੜੀ ਚੀਜ਼ ਤੁਹਾਡੇ ਦਿਲ ਦੇ ਕਰੀਬ ਹੋਵੇ
ਜੀ,
ਉਹ ਡੋਨੇਸ਼ਨ ਵਿੱਚ ਲੱਗੀ ਹੁੰਦੀ ਆ। ਹੁਣ ਜੀ ਫੋਰ ਐਗਜ਼ਾਮਪਲ ਤੁਹਾਡੇ ਕੋਲ 100 ਰੁਪਇਆ ਨਾ, ਤੁਸੀਂ ਤੁਹਾਨੂੰ 10 ਰੁਪਏ ਦੀ ਲੋੜ ਨੀ ਹੈਗੀ ਜਮੇ, ਨਾ ਤੁਸੀਂ ਉਹਨੂੰ ਸੜਦੇ ਬੁਲਾਪਾ, ਤੁਸੀਂ ਉਹ ਤਾਂ ਕੋਈ ਚਲੋ ਠੀਕ ਆ ਤੁਸੀਂ ਕਰਤਾ ਦੈਟਸ ਗੁੱਡ, ਪਰ ਜਿਹੜੀ ਅਸਲ ਡੋਨੇਸ਼ਨ ਕੀ ਹੁੰਦੀ ਆ? ਜਿਹੜੀ ਚੀਜ਼ ਤੁਹਾਡੇ ਦਿਲ ਦੇ ਕਰੀਬ ਹੋਵੇ, ਤੁਸੀਂ ਕਹਿੰਦੇ ਦਿਲ ਦਾ ਟੁਕੜਾ ਕਿਸੇ ਨੂੰ ਦੇਣਾ ਦਾਨ, ਦੈਟਸ ਰੀਅਲ ਡੋਨੇਸ਼ਨ
ਜੀ।
ਸੋ ਜਦੋਂ ਵੀ ਕਿਸੇ ਨੂੰ ਦਾਨ ਕਰਨਾ ਜਾਂ ਕਿਸੇ ਦੀ ਹੈਲਪ ਕਰਨੀ, ਇਹ ਨਾ ਸੋਚਿਆ ਕਰੋ ਯਾਰ ਮੇਰੇ ਲਈ ਫਾਲਤੂ ਸੀ ਮੈਂ ਦੇ ਦਾਂ, ਨਾ ਤੁਹਾਡੇ ਲਈ ਵੀ ਉਹਨੀ ਚੀਜ਼। ਕਿਸੇ ਨੂੰ ਖਾਣਾ ਖਿਲਾਉਣਾ ਵਾ ਤਾਂ ਉਹੀ ਖਾਣਾ ਜੇ ਤੁਸੀਂ ਖਾ ਸਕਦੇ ਹੋ ਤਾਂ ਖਿਲਾਓ, ਜੇ ਉਹ ਕਈ ਵਾਰ ਕਹਿੰਦੇ ਹੁੰਦੇ 5 ਦਿਨਾਂ ਦਾ ਖਾਣਾ ਘਰੇ ਪਿਆ, ਚਲੋ ਇਹ ਦੇ ਦਿਓ ਕਿਸੇ ਨੂੰ ਸੁੱਟਣਾ ਹੀ ਆ, ਦੈਟਸ ਰੋਂਗ। ਜੇ ਤੁਸੀਂ ਨਹੀਂ ਖਾ ਸਕਦੇ ਤੁਸੀਂ ਕਿਉਂ ਅੱਗੇ ਕਿਸੇ ਨੂੰ ਕਿਉਂ ਦੇ ਦੋਗੇ? ਸੋ ਛੋਟੀਆਂ ਛੋਟੀਆਂ ਗੱਲਾਂ ਨੇ ਜੀ, ਹਰ ਨੋਰਮਲ ਗੱਲਾਂ ਨੇ, ਪਰ ਅਸੀਂ ਇਸ ਤੇ ਗੌਰ ਨਹੀਂ, ਤਵੱਜੋ ਨਹੀਂ ਕਰਦੇ ਹੈਗੇ। ਜੇ ਅਸੀਂ ਛੋਟੀ ਛੋਟੀ ਗੱਲਾਂ ਤੇ ਗੌਰ ਕਰ ਲਈਏ, ਤਵੱਜੋ ਕਰ ਲਈਏ, ਤਾਂ ਸਾਡੀ ਜ਼ਿੰਦਗੀ ਵੀ ਸਕੂਨ ਦੀ ਆ ਜਾਵੇ, ਸਾਡਾ ਆਲਾ ਦੁਆਲਾ ਵੀ ਬਹੁਤ ਪਿਆਰਾ ਹੋ ਜਾਵੇ। ਤੇ ਬਸ ਮੇਰਾ ਐਂਡ ਤੇ ਹੀ ਸੁਨੇਹਾ ਜੀ, ਪਿਆਰ ਵੰਡੋ, ਨਫ਼ਰਤਾਂ ਖਤਮ ਕਰੋ, ਕਿਸੇ ਨੂੰ ਦੇਖ ਕੇ ਜੱਜ ਨਾ ਕਰੋ ਵੀ ਉਹ ਕੌਣ ਕੀ ਕਰ ਰਿਹਾ, ਇਹ ਕਿਉਂ ਕਰ ਰਿਹਾ। ਅਗਲੇ ਦੀ ਦੁਆ ਕਰੋ, ਰੱਬ ਤੋਂ ਦੁਆ ਕਰੋ ਅਗਲੇ ਰੱਬ ਨੂੰ ਅਗਲੇ ਨੂੰ ਰੱਬ ਹੋਰ ਦੇਵੇ, ਹਨਾ। ਤੁਸੀਂ ਮਿਹਨਤ ਕਰੋ, ਰੱਬ ਇਹ ਨਹੀਂ ਕਹਿੰਦਾ ਤੁਸੀਂ ਮਿਹਨਤ ਨਾ ਕਰੋ ਵੀ ਹਾਂ ਘਰੇ ਬੈਠੇ ਬਸ ਦੁਆਵਾਂ ਕਰਦੇ ਰਹੋ ਜਾਂ ਨਮਾਜ਼ਾਂ ਪੜ੍ਹਦੇ ਰਹੋ ਤੁਹਾਡੇ ਕੋਲ ਸਭ ਆਜੂਗਾ। ਤੁਹਾਨੂੰ ਜੇ ਕਹਿੰਦੇ ਰੱਬ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਖੁਦ ਕਰਦੇ ਨੇ। ਸੋ ਬਿਹਤਰ ਆਪਣੇ ਆਪ ਨੂੰ ਬਿਹਤਰ ਕਰੋ, ਦੁਨੀਆਂ ਬਿਹਤਰ ਕਰਨ ਤੋਂ ਪਹਿਲਾਂ
ਜੀ
ਚੇਂਜ ਲੈ ਕੇ ਆਓ, ਦੈਟਸ ਇੰਪੋਰਟੈਂਟ
ਜੀ। ਬਿਲਕੁਲ, ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਈਦ ਤਿਉਹਾਰ ਦੌਰਾਨ ਅਸੀਂ ਵੱਖ ਵੱਖ ਪ੍ਰਦਰਸ਼ਨਾਂ, ਵੱਖ ਵੱਖ ਸੱਭਿਆਚਾਰਾਂ ਨੂੰ ਇੱਕ ਥਾਂ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹੀ ਆਸਟ੍ਰੇਲੀਆ ਦੀ ਸੁੰਦਰਤਾ ਹੈ।
ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਆਪਣੇ ਨਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।